ਪ੍ਰਸ਼ਾਦਾ ਪਕਾਇਆ। ਸੰਗਤ ਜੀ ਤਿੰਨ ਪ੍ਰਸ਼ਾਦੇ ਪੱਕੇ, ਧਿਆਨ ਦੇਣਾ। ਭਾਈ ਲਹਿਣਾ ਜੀ ਵੇਖ ਰਹੇ ਨੇ, ਲਹਿਣਾ ਜੀ ਬਾਹਰਲੇ ਪਾਸੇ ਜਾ ਕੇ ਖਲੋ ਗਏ ਤੇ ਛੋਟੀ ਜੀ ਮੋਰੀ ਸੀ, ਖਿੜਕੀ ਕਹਿ ਲਓ, ਕੱਚਾ ਜਿਹਾ ਘਰ, ਉਹਦੇ ਵਿੱਚ ਖਲੋ ਕੇ ਵੇਖ ਰਹੇ ਨੇ। ਤਿੰਨ ਪ੍ਰਸ਼ਾਦੇ ਉਹਦੀ ਘਰ ਵਾਲੀ ਨੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਪਕਾਏ। ਪਤੀ ਵਰਤਾ ਧਰਮ ਵਿੱਚ ਰਹਿਣ ਵਾਲੀਆਂ ਬੀਬੀਆਂ ਭੈਣਾਂ ਨੇ ਜਿਹੜੀਆਂ, ਉਹ ਪਤੀ ਦੇ ਹੁਕਮ ਦੀ ਪਾਲਣਾ ਕਰਦੀਆਂ ਨੇ, ਉਹਦੀ ਕਮਾਈ ਤੇ ਸੰਤੁਸ਼ਟ ਨੇ ਜਿਹੜੀ ਦਸਾਂ ਨੌਵਾਂ ਦੀ ਕਰਦਾ ਹੈ। ਕਦੇ ਲਾਂਭਾ ਨਹੀਂ ਦਿੰਦੀਆਂ ਵੀ ਦੂਜਾ ਵੇਖੋ ਉਹਦਾ ਐਡਾ ਘਰ ਹੈ, ਉਹਨੇ ਆਹ ਬਣਾ ਲਿਆ, ਉਹਨੇ ਆਹ ਬਣਾ ਲਿਆ, ਇਹ ਕਦੇ ਨਹੀਂ ਕਹਿੰਦੀਆਂ ਜਿਹੜੀਆਂ ਗੁਰਮੁਖ ਨੇ। ਉਹਦੀ ਜਿੰਨੀ ਕਮਾਈ ਹੋਵੇ ਉਹਦੇ ਵਿੱਚ ਹੀ ਸੰਤੁਸ਼ਟ ਨੇ, ਉਹਦੇ ਵਿੱਚ ਹੀ ਗੁਜ਼ਾਰਾ ਕਰਦੀਆਂ। ਤੇ ਸੰਗਤ ਜੀ ਉਹਦੀ ਘਰ ਵਾਲੀ ਬੀਬੀ ਨੇ ਤਿੰਨ ਪ੍ਰਸ਼ਾਦੇ ਪਕਾਏ, ਬੜੀ ਖੁਸ਼ ਹੈ, ਲੈ ਕੇ ਆ ਕੇ ਰੱਖ ਲੈ ਵਿਚਾਲੇ, ਲਓ ਜੀ ਦੋ ਤੁਸੀਂ ਛਕ ਲਓ, ਇੱਕ ਮੈਂ ਛਕ ਲੈਂਦੀ। ਉਹ ਕਹਿਣ ਲੱਗਾ ਭਾਗਵਾਨ ਨੇ ਤੂੰ ਬੱਚੇ ਨੂੰ ਦੁੱਧ ਪਿਆਉਣਾ ਹੈ, ਤੂੰ ਦੋ ਛਕ ਲੈ, ਮੈਂ ਇੱਕ ਛਕ ਲੈਂਦੀ। ਕਹਿੰਦੀ ਨਾ ਜੀ ਤੁਸੀਂ ਦੋ ਛਕੋ, ਕਿਉਂਕਿ ਤੁਸੀਂ ਸਵੇਰੇ ਫਿਰ ਕੰਮ ਤੇ ਜਾਣਾ, ਤੁਸੀਂ ਅੱਜ ਸਾਰਾ ਦਿਨ ਹੱਡ ਭੰਨ ਕੇ ਕਮਾਈ ਕੀਤੀ ਹੈ, ਤੁਸੀਂ ਦੋ ਛਕ ਲਓ, ਮੈਂ ਇੱਕ ਛਕ ਲੈਂਦੀ। ਆਪਸ ਚ ਗੱਲਾਂ ਕਰ ਰਹੇ ਨੇ, ਉਹ ਕਹਿੰਦਾ ਤੂੰ ਦੋ ਛਕ ਲੈ, ਉਹ ਆਖ ਰਹੀ ਤੁਸੀਂ ਦੋ ਛਕ ਲਓ। ਇਹਨੇ ਨੂੰ ਬਾਹਰ ਇੱਕ ਫਕੀਰ ਰਮਤਾ ਸਾਧੂ ਆ ਗਿਆ, ਕਹਿੰਦਾ ਗੁਰੂ ਨਾਨਕ ਦੇਵ ਸਿੱਖੋ ਸਾਰਾ ਪਿੰਡ ਫਿਰ ਲਿਆ, ਕਿਸੇ ਨੇ ਮੈਨੂੰ ਕੁਛ ਨਹੀਂ ਦਿੱਤਾ ਖਾਣ ਨੂੰ, ਮੈਨੂੰ ਦੱਸਿਆ ਇੱਥੇ ਗੁਰੂ ਕੇ ਸਿੱਖ ਰਹਿੰਦੇ ਨੇ, ਤੇ ਮੈਂ ਇਹ ਸੁਣਿਆ ਹੈ ਜਿਹੜੇ ਬਾਬੇ ਨਾਨਕ ਦੇ ਨੇ ਬਣ ਗਏ ਨੇ ਨਾ, ਉਹ ਕਦੇ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੇ। ਜਿਹੜੇ ਗੁਰੂ ਦੇ ਸਿੱਖ ਨੇ ਉਹ ਦਾਰਾ ਇਹਨੂੰ ਖਾਲੀ ਨਹੀਂ ਮੋੜਦੇ, ਅਸੀਂ ਮੈਂ ਤੁਹਾਡੇ ਦਰ ਤੇ ਆ ਕੇ ਅਲਖ ਜਗਾਈ ਹੈ ਤੇ ਮੇਰੀ ਝੋਲੀ ਭਰ ਦਿਓ, ਭੁੱਖ ਲੱਗੀ ਹੈ, ਰੋਟੀ ਖਾਣੀ। ਕਹਿੰਦੇ ਲੈ ਭਗਵਾਨ ਨੇ ਕਰਤਾ ਮਾਰਨ ਨੇ ਫੈਸਲਾ, ਤਿੰਨ ਸੀ ਇੱਕ, ਹੁਣ ਤੂੰ ਛਕ ਲੈ, ਇੱਕ ਮੈਂ ਛਕ ਲੈਣਾ ਤੇ ਇੱਕ ਉਹਨੂੰ ਦੇ ਦਿੰਦੇ, ਲੋ ਦੋਵੇਂ ਪ੍ਰਸ਼ਾਦੇ ਰੱਖ ਲੈ। ਇੱਕ ਪ੍ਰਸ਼ਾਦਾ ਬੀਬੀ ਦੇਣ ਚੱਲੀ ਗਈ, ਵੇਖੋ ਤਿੰਨ ਦਿਨਾਂ ਦੇ ਭੁੱਖੇ ਨੇ, ਤਿੰਨ ਹੀ ਪ੍ਰਸ਼ਾਦੇ ਨੇ, ਇਹੀ ਬੜਾ ਵੱਡਾ ਦਾਨ ਸੀ, ਇੱਕ ਦੇ ਦੇਣਾ, ਇੱਕ ਪ੍ਰਸ਼ਾਦਾ ਦੇ ਦੇਣਾ। ਇੱਕ ਪ੍ਰਸ਼ਾਦਾ ਜਾ ਕੇ ਉਸ ਰਮ ਤੇ ਸਾਧੂ ਦੀ ਝੋਲੀ ਪਾਤਾ, ਲਓ ਬਾਬਾ ਜੀ ਛਕ, ਉੱਥੇ ਬਹਿ ਕੇ ਛਕਣ ਲੱਗ ਪਿਆ। ਹੁਣ ਇੱਕ ਇੱਕ ਪ੍ਰਸ਼ਾਦਾ ਦੋਵਾਂ ਦੇ ਹੱਥਾਂ ਤੇ ਆ, ਲੱਗੇ ਹੀ ਸੀ ਛਕਣ ਤੇ ਬਾਹਰੋਂ ਆਵਾਜ਼ ਫੇਰ ਆ ਗਈ, ਅਜੇ ਭੁੱਖ ਨਹੀਂ ਮਿਟੀ। ਭਗਵਾਨ ਨੇ ਫਿਰ ਆਵਾਜ਼ ਦੇ ਰਿਹਾ, ਫਕੀਰ ਜਾ ਏਦਾਂ ਕਰ, ਫਿਰ ਆਪਾਂ ਇੱਕ ਨਾਲ ਹੀ ਗੁਜ਼ਾਰਾ ਕਰ ਲਾਂਗੇ, ਅੱਧਾ ਅੱਧਾ ਛਕ ਲਾਂਗੇ, ਉਹ ਰੱਜ ਜਾਏ ਚੰਗੀ ਤਰ੍ਹਾਂ, ਜਾ ਵੀ ਦੇ। ਉਹ ਦੂਜਾ ਪ੍ਰਸ਼ਾਦਾ ਵੀ ਦੇਣ ਚਲੇ ਗਈ। ਭਾਈ ਲਹਿਣਾ ਜੀ ਬਾਹਰ ਖਲੋਤੇ ਹੈਰਾਨ ਹੋ ਰਹੇ, ਅਜੇ ਇੱਕ ਪ੍ਰਸ਼ਾਦਾ ਅੱਧਾ ਅੱਧਾ ਕੀਤਾ ਤੇ ਛਕਣ ਲੱਗੇ, ਬਾਹਰੋਂ ਫਿਰ ਆਵਾਜ਼ ਆ ਗਈ, ਮੈਂ ਪ੍ਰਸ਼ਾਦਾ ਛਕਣਾ ਹੈ, ਅਜੇ ਭੁੱਖ ਨਹੀਂ ਮਿਟੀ, ਸਾਡੇ ਅਰਗਾ ਹੁੰਦਾ ਹੋ ਸਕਦਾ ਡਾਂਗ ਲੈ ਕੇ ਮਗਰ ਪੈ ਜਾਂਦਾ ਵੀ ਰਜਾਈਏ ਹੁਣ ਤੈਨੂੰ ਬਾਬਾ, ਤੂੰ ਜਾਂਦਾ ਹੀ ਨਹੀਂ। ਅੱਜ ਕੱਲ ਦਾ ਹਾਲ ਤੇ ਇਦਾਂ ਦਾ ਹੀ ਆ, ਅੱਜ ਛਕਾਣਾ ਕੀ ਆ, ਉਦਾਂ ਹੀ ਕਹਿਣਗੇ ਬਾਬਿਆਂ ਨੂੰ ਬੜੀਆਂ ਮੌਜਾਂ ਨੇ, ਬੜਾ ਬੜਾ ਸੁੱਖ ਆ, ਚਿੱਟੇ ਚੋਲੇ ਪਾਣ ਨੂੰ ਬਦਾਮ ਖਾਣ ਨੂੰ। ਤੇ ਕਹਿੰਦੇ ਉਹ ਨੇ ਜਿਨ੍ਹਾਂ ਨੇ ਕਦੇ ਦਿੱਤੇ ਨਹੀਂ ਹੁੰਦੇ, ਕਹਿੰਦੇ ਉਹ ਨੇ ਜਿਹੜੇ ਕੁਝ ਸੇਵਾ ਕਰਨ ਵਾਲੇ ਨੇ ਉਹ ਥੋੜਾ ਏਦਾਂ ਬੋਲਦੇ ਆ, ਉਹ ਕਹਿੰਦੇ ਹੀ ਨਹੀਂ। ਤੇ ਇਹ ਉਹ ਲੋਕ ਹੁੰਦੇ ਨੇ ਜਿਹੜੇ ਕਦੇ ਇੱਕ ਪੰਜੀ ਦੀ ਸੇਵਾ ਨਹੀਂ ਕਰਦੇ, ਕਦੇ ਵੀ ਕਿਤੇ ਨਹੀਂ ਕਰਨਗੇ। ਜਿਹੜੇ ਸੇਵਾ ਕਰਨ ਵਾਲੇ ਨੇ ਉਹ ਥੋੜਾ ਏਦਾਂ ਕਹਿਣਗੇ, ਨਾਸਤਕ ਵਿਰਤੀ ਦੇ ਲੋਕ। ਤੇ ਮੈਂ ਬੜੀਆਂ ਸਟੇਜਾਂ ਤੇ ਅਰਜ ਕਰਨਾ ਹੁੰਦਾ, ਵੇਖਿਆ ਕਰੋ ਖੰਬਾ ਚ ਜਾ ਕੇ ਤੁਹਾਡੀਆਂ ਪਲੇਟਾਂ ਭਰੀਆਂ ਭਰਾਈਆਂ ਹੀ ਰਹਿ ਜਾਂਦੀਆਂ ਨੇ, ਨਾ ਹੀ ਬਦਨਾਮ ਹੈ, ਆਖੋ ਸਤਨਾਮ, ਇਹ ਨਾ ਹੀ ਬਦਨਾਮ ਆ। ਤੁਸੀਂ ਵੇਖਿਓ ਕਦੇ ਬੜੇ ਘਰਾਂ ਚ ਸੱਦਦੇ ਹੋ, ਮੇਰੇ ਨਾਲ 25-30 ਸਿੰਘ ਹੁੰਦੇ ਆ ਤੇ 25-30 ਸਿੰਘ 30 ਬਦਾਮ ਵੀ ਨਹੀਂ ਖਾਂਦੇ, 25 ਵੀ ਨਹੀਂ, ਇੱਕ ਇੱਕ ਵੀ ਨਹੀਂ ਚੁੱਕਦੇ, ਉਵੇਂ ਹੀ ਪਈਆਂ ਰਹਿੰਦੀਆਂ ਤੁਹਾਡੀਆਂ ਥਾਲੀਆਂ, ਪਰ ਉਦਾਂ ਹੀ ਕਹਿਣਗੇ ਅਖੇ ਜੀ ਮੌਜਾਂ ਬੜੀਆਂ ਨੇ। ਸੰਗਤ ਜੀ ਨਾਲ ਰਹੀਏ, ਵੇਖੀਏ ਫਿਰ ਪਤਾ ਲੱਗਦਾ, ਉਦਾਂ ਕਹਿਣਾ ਹੀ ਸੌਖਾ ਹੁੰਦਾ, ਦੂਰੋਂ ਦੂਰੋਂ ਸਭ ਕੁਝ ਸੌਖਾ ਲੱਗਦਾ, ਇਹ ਸੌਖਾ ਨਹੀਂ, ਇਸ ਰਾਹ ਤੇ ਤੁਰਨਾ ਬੜਾ ਔਖਾ ਹੈ। ਲੋਕ ਆਖਦੇ ਨੇ ਨਾਮ ਜਪਣਾ ਤੇ ਸੌਖਾ ਹੀ ਆ, ਪਰ ਇਹ ਦੁਨੀਆਂ ਆਖਦੀ ਹੈ। ਮਹਾਰਾਜ ਆਂਦੇ ਨੇ ਅੱਖਾਂ ਜੀਵਾਂ ਵਿਸਰੈ, ਅੱਖਾਂ ਜੀਵਾਂ ਵਿਸਰੈ ਮਹਾਰਾਜ, ਆਖਣ ਔਖਾ ਸਾਚਾ ਨਾਉ। ਕਹਿੰਦੇ ਸਭ ਨਾਲੋਂ ਜੇ ਦੁਨੀਆਂ ਵਿੱਚ ਔਖਾ ਕੰਮ ਹੈ ਉਹ ਇਹ ਰੱਬ ਦਾ ਨਾਮ ਜਪਣਾ, ਸਭ ਨਾਲੋਂ ਔਖਾ। ਐਡੇ ਐਡੇ ਵੱਡੇ ਸਮਾਗਮ ਕਰਨੇ ਨਾ ਪੈਣ ਜੇ ਸਾਰੇ ਜਪਦੇ ਹੋਣ, ਕਾਹਦੇ ਵਾਸਤੇ ਇੰਨੇ ਗੁਰਦੁਆਰੇ ਬਣੇ ਨੇ, ਕਾਹਦੇ ਵਾਸਤੇ ਕਰੋੜਾਂ ਰੁਪਇਆ ਖਰਚਿਆ ਜਾਂਦਾ ਵੀ ਜਪੀਏ? ਔਖਾ ਹੈ, ਅਸੀਂ ਜਪਦੇ ਨਹੀਂ ਤਾਂ ਹੀ ਔਖਾ ਹੀ ਹੈ। ਪੰਜ ਮਿੰਟ ਨਹੀਂ ਬੈਠ ਹੁੰਦਾ ਸਾਡੇ ਤੋਂ, ਦਸ ਮਿੰਟ ਨਹੀਂ ਬੈਠ ਹੁੰਦਾ। ਪਰ ਸਤਸੰਗ ਜੀ, ਔਖਾ ਕੰਮ ਜਿਹੜਾ ਕਰੇ, ਔਖਾ ਕੰਮ ਜਿਹੜਾ ਕਰਦਾ ਉਹਦਾ ਨਾਮ ਹੀ ਫਿਰ ਓਨਾ ਹੀ ਹੁੰਦਾ। ਜਿਹੜਾ ਸੌਖਾ ਕੰਮ ਕਰਦਾ ਉਹਦੀ ਤਨਖਾਹ ਘੱਟ ਹੈ, ਜਿਹਦਾ ਜ਼ਿਆਦਾ ਕਰੜਾ ਕੰਮ ਹੈ, ਔਖਾ ਕੰਮ ਹੈ, ਉਹਦੀ ਤਨਖਾਹ ਵੀ ਜ਼ਿਆਦਾ ਹੁੰਦੀ ਹੈ। ਔਖਾ ਕੰਮ ਹੈ, ਉੱਥੇ ਮਕਰਾਣੇ ਵੱਡੀਆਂ ਵੱਡੀਆਂ ਸੁਰੰਗ ਬਣੀਆਂ ਹੋਈਆਂ ਨੇ, ਤੇ ਉਹ ਥੱਲੜੇ ਪਾਸਿਓ ਜਦੋਂ ਪੱਥਰ ਕੱਢ ਕੇ ਲਿਆਉਂਦੇ ਨੇ ਨਾ, ਪੱਥਰ ਸੰਗਮਰਮਰ ਜਿਹੜਾ ਲੱਗਦਾ ਹੈ, ਵੱਡੇ ਵੱਡੇ ਖੂਹ ਨੇ, ਥੱਲੇ ਜਾਣਾ ਪੈਂਦਾ ਉਹਨਾਂ ਨੂੰ ਪੱਥਰ ਲਿਆਉਂਦੇ ਨੇ, ਜਿਹੜੇ ਮਜ਼ਦੂਰ ਥੱਲੇ ਉਤਰਦੇ ਨੇ ਨਾ ਪੱਥਰ ਕੱਟਦੇ ਨੇ ਜਾ ਕੇ, ਉਹਨਾਂ ਦੀ 80-80 ਹਜ਼ਾਰ ਰੁਪਏ ਤਨਖਾਹ ਹੈ। ਜਿਹੜੇ ਬਾਹਰੋਂ ਫੜਦੇ ਨੇ, ਬਾਹਰੋਂ ਫੜਦੇ ਨੇ, ਉਹਨਾਂ ਦਾ ਮਹੀਨੇ ਦਾ 800 ਨਾਲ ਵੀ ਸਰ ਜਾਂਦਾ ਹੈ। ਆਖੋ ਸਤਨਾਮ। ਔਖਾ ਕੰਮ ਕਰਨ ਵਾਲੇ ਨੂੰ ਪੈਸਾ ਵੀ ਜ਼ਿਆਦਾ ਮਿਲਦਾ। ਔਖਾ ਜਿਹੜਾ ਕੰਮ ਕਰੇ ਸਤਿਗੁਰ ਦੀ ਨਜ਼ਰਾਂ ਵਿੱਚ ਬਖਸ਼ਿਸ਼ ਵੀ ਉਸੇ ਤੇ ਜ਼ਿਆਦਾ ਹੁੰਦੀ ਹੈ। ਸੌਖਾ ਕੰਮ ਹੁਣ ਇੱਥੇ ਵੇਖੋ, ਵੱਡੇ ਵੱਡੇ ਇੱਥੇ ਮੈਂ ਵੇਖਣਾ, ਮੈਂ ਬਾਹਰ ਜਾਣਾ ਜਦੋਂ, ਅੱਜ ਵੀ ਦਿਨੇ ਵੀ ਮੈਂ ਕਈਆਂ ਭੈਣਾਂ ਨੂੰ ਵੀ ਵੀਰਾਂ ਨੂੰ ਵੀ ਅੰਦਰ ਰਿਹਾ, ਸਾਰੇ ਗੇੜਾ ਦਿੱਤਾ, ਸਾਰੇ ਮਿਲ ਵੀ ਲਏ, ਕਈ ਫਿਰ ਵੀ ਮੇਰੇ ਪਿੱਛੇ ਪਿੱਛੇ, ਮੈਂ ਘੰਟੇ ਬਾਅਦ ਫਿਰ ਆਇਆ, ਫਿਰ ਮੇਰੇ ਪਿੱਛੇ ਪਿੱਛੇ, ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਹਿ ਰਿਹਾ ਸਾਂ ਕਿ ਭੈਣੋ ਜੇ ਆਏ ਹੋ ਤੇ ਫਿਰ ਸੇਵਾ ਵੀ ਕਰੋ, ਭਾਂਡੇ ਵੀ ਮਾਂਜੋ, ਲੰਗਰ ਵੀ ਪਕਾਓ, ਜੇ ਆਏ ਆ ਤੇ ਸਮਾਂ ਸਫਲ ਕਰੀਏ। ਪਰ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਕਹਿਣਗੇ ਜੇ ਰੋਟੀਆਂ ਪਕਾਉਣੀਆਂ ਤੇ ਫਿਰ ਘਰੇ ਹੀ ਠੀਕ ਸੀ, ਘਰ ਵੀ ਤੇ ਕਰਦੇ ਹੀ ਸਾਂ ਕੰਮ, ਜੇ 8 ਦਿਨ ਵਿਹਲੇ ਮਿਲੇ ਨੇ ਤੇ ਹੁਣ ਮੌਜਾਂ ਲਓ, ਪੱਕੀਆਂ ਪਕਾਈਆਂ ਖਾਈਏ। ਬਹੁਤ ਸਾਰੇ ਲੋਕ ਇੱਦਾਂ ਦੇ ਨੇ, ਬੜੀ ਵਾਰੀ ਅਰਜ਼ ਕਰੀ ਦੀ ਹੈ ਕਿ ਬਹੁਤ ਸਾਰੇ ਲੋਕ ਤੇ ਉਹ ਨੇ ਕਿ ਬੈਠੇ ਹੁੰਦੇ ਨੇ ਪੰਗਤ ਵਿੱਚ, ਥਾਲ ਆ ਜਾਂਦਾ ਅੱਗੇ, ਬਰਤਨ ਆ ਗਏ, ਪ੍ਰਸ਼ਾਦਾ ਵਰਤ ਗਿਆ, ਨਾਲੇ ਪ੍ਰਸ਼ਾਦਾ ਛਕੀ ਜਾਣਗੇ, ਨਾਲੇ ਅਰਦਾਸ ਕਰੀ ਜਾਣਗੇ, ਐ ਸੱਚੇ ਪਾਤਸ਼ਾਹ ਐ ਵਾਹਿਗੁਰੂ ਮਿਹਰ ਕਰ ਦਿਓ ਕਿਹਦੇ ਤੇ, ਅੱਜ ਜਿਹੜਾ ਮੇਰੇ ਨਾਲ ਬੈਠਾ, ਕਾਹਦੀ, ਮੇਰੇ ਵਾਲੇ ਭਾਂਡੇ ਵੀ ਲੈ ਜੇ ਚੁੱਕ ਕੇ, ਮੈਨੂੰ ਆਪਣੇ ਬਰਤਨ ਨਾ ਚੁੱਕਣੇ ਪੈਣ। ਸਾਡਾ ਹਾਲਤ ਇੱਦਾਂ ਦਾ ਕਿ ਅਸੀਂ ਆਪਣੇ ਜੂਠੇ ਭਾਂਡੇ ਮਾਂਜਣ ਨੂੰ ਵੀ ਤਿਆਰ ਨਹੀਂ, ਅਸੀਂ ਕਿਸੇ ਦੇ ਭਾਂਡੇ ਕੀ ਮਾਂਜਣੇ। ਪਰ ਜਿੰਨੀ ਕੋਈ ਕਰੜੀ ਘਾਲਣਾ ਘਾਲਦਾ ਓਨੀ ਹੀ ਬਖਸ਼ਿਸ਼ ਵਧੇਰੇ ਹੁੰਦੀ ਹੈ, ਓਨੀ ਗੁਰੂ ਕੀ ਬਖਸ਼ਿਸ਼। ਜਿਵੇਂ ਬਾਬਾ ਆਪ ਜੀ ਸੁਣਦੇ ਸੋ ਨਾ ਮਹਾਂਪੁਰਸ਼ਾਂ ਤੋਂ ਕਿ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਸਨ ਨਾ, ਜਿਹੜੇ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਕੋਲ ਸੇਵਾ ਕਰਦੇ ਸਨ, ਤੁਰਦੇ ਹੁੰਦੇ ਸੀ ਤੇ ਉਹਨਾਂ ਦੀਆਂ ਲੱਤਾਂ ਭਿੜਦੀਆਂ ਸੀ ਆਪਸ, ਇੰਨੀ ਕਮਜ਼ੋਰੀ ਆ ਗਈ। ਚੰਗੇ ਘਰ ਦੇ ਸੀ, ਚੰਗਾ ਪਰਿਵਾਰ ਸੀ, ਜ਼ਿਮੀਂਦਾਰਾਂ ਦਾ, ਬੜੀ ਕਮਾਈ ਸੀ, ਮੈਟ੍ਰਿਕ ਤੱਕ ਪੜ੍ਹੇ ਪਟਿਆਲੇ, ਸੰਗਤ ਜੀ ਹੁਸ਼ਿਆਰ ਸਨ ਪੜ੍ਹਾਈ ਵਿੱਚ। ਪਰ ਜਦੋਂ ਮਹਾਂਪੁਰਸ਼ਾਂ ਕੋਲ ਗਏ, ਐਸੀ ਲਗਨ ਲੱਗੀ, ਮੁੜ ਕੇ ਛੱਡ ਨਹੀਂ ਸਕੇ। ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਫਿਰ ਉੱਥੇ ਹੀ ਰਹਿ ਗਏ ਪੱਕੇ, ਉੱਥੇ ਰਹਿ ਕੇ ਹੀ ਸੇਵਾ ਕੀਤੀ, ਮੁੜ ਕੇ ਨਹੀਂ ਛੱਡ ਸਕੇ। ਤੇ ਸਤਸੰਗ ਤੇ ਇਸੇ ਤਰ੍ਹਾਂ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਸ਼, ਉਹਨਾਂ ਨੇ ਵੀ ਬੜੀ ਗੁਰੂ ਘਰ ਦੀ ਸੇਵਾ ਕੀਤੀ। ਹੁਣ ਅਗਲਾ ਕਹਿ ਦਿੰਦਾ ਵੀ ਵੇਖੋ ਜੀ, ਸੰਤ ਬਾਬਾ ਸੁਖਦੇਵ ਸਿੰਘ ਜੀ ਦਾ ਕਿੱਡਾ ਨਾਂ ਲੈ ਰਹੇ ਨੇ। ਬਾਬਾ ਸ਼ੰਕਰਪੁਰ ਵਾਲਿਆਂ ਨੇ, ਬਾਬਾ ਜੀ ਨੇ 3-4 ਵਾਰੀ ਉਹਨਾਂ ਦਾ ਨਾਂ ਲਿਆ 15 ਮਿੰਟਾਂ ਚ, ਤੇ ਹੁਣ ਕਈ ਆਖ ਦੇਣਗੇ ਵੀ ਉਹਨਾਂ ਦਾ 3 ਵਾਰੀ ਨਾਂ ਲੈ ਤਾ, ਪਰ ਐਵੇਂ ਥੋੜਾ ਨਾਂ ਹੁੰਦਾ, 26 ਸਾਲ ਲੰਗਰ ਦੇ ਭਾਂਡੇ ਮਾਂਜੇ ਨੇ। ਆਖੋ ਸਤਨਾਮ। ਅਸੀਂ 26 ਮਿੰਟ ਨਹੀਂ ਮਾਂਜ ਸਕਦੇ, ਕਹਿਣਾ ਹੀ ਸੌਖਾ, 26 ਸਾਲ ਕੋਈ ਥੋੜੇ ਜਿਹੇ ਨਹੀਂ ਹੁੰਦੇ ਪਿਆਰੇ। ਉਹ ਇੱਥੇ ਦਬਲਾਨ ਸਾਡੇ ਨੇੜੇ ਹੀ ਹੈ, ਉੱਥੇ 26 ਸਾਲ ਉਹਨਾਂ ਨੇ ਭਾਂਡੇ ਗੁਰੂ ਘਰ ਦੇ ਮਾਂਜੇ ਨੇ, ਤਾਂ ਜਾ ਕੇ ਏਡੇ ਤਖ਼ਤ ਤੇ ਬਹਿੰਦੇ ਸੀ, ਕਰੋੜਾਂ ਲੱਖਾਂ ਸੰਗਤਾਂ ਉਹਨਾਂ ਦੇ ਚਰਨਾਂ ਚ ਆ ਕੇ ਝੁਕਦੀਆਂ ਸੀ। ਐਵੇਂ ਹੀ ਥੋੜਾ ਪਿਆਰੇ, ਜਿਹੜਾ ਗੁਰੂ ਦੇ ਦਰ ਤੇ ਇੰਨੀ ਸੇਵਾ ਕਰੇਗਾ, ਫਿਰ ਉਹਦਾ ਮਾਨ ਕਿਉਂ ਨਹੀਂ ਹੋਏਗਾ, ਉਹਦਾ ਸਤਿਕਾਰ ਕਿਉਂ ਨਹੀਂ ਹੋਏਗਾ। ਜਿਹੜਾ ਅੱਗੇ ਲੱਗਦਾ ਉਪਰਾਲਾ ਕਰਦਾ, ਹੁਣ ਪਿੰਡਾਂ ਚ ਵੇਖੋ, ਇੱਕ ਤੇ ਉਹਨੇ ਜਿਨ੍ਹਾਂ ਨੇ ਸਿਰਫ ਆ ਕੇ ਮੱਥਾ ਟੇਕਣਾ ਤੇ ਵਾਪਸ, ਜਾਂ ਬਹਿਣਾ 2 ਘੰਟੇ ਸੁਣਨਾ, ਇੱਕ ਉਹਨੇ ਜਿਹੜੇ ਦੋ ਮਹੀਨਿਆਂ ਤੋਂ ਲੱਗੇ ਨੇ ਗ੍ਰਾਹੀ ਕਰਨ, ਘਰ ਘਰ ਜਾਣਗੇ, ਪਰਚੀਆਂ ਕੱਟਣਗੇ, ਗ੍ਰਾਹੀਆਂ ਕਰਨਗੇ, ਫਿਰਦੇ ਰਹਿਣਗੇ, ਫਿਰ ਦੀਵਾਨਾਂ ਦਾ ਟਾਈਮ ਲੈਣਗੇ, 15-20 ਗੇੜੇ ਇੱਥੇ ਮਾਰਨਗੇ, ਦੋ ਦੋ ਸਾਲ ਉਹਨਾਂ ਨੂੰ ਗੇੜੇ ਮਾਰਦਿਆਂ ਨੂੰ ਲੰਘ ਜਾਂਦੇ ਨੇ, ਦੋ ਦੋ ਸਾਲ ਗੇੜੇ ਮਾਰ ਕੇ ਟਾਈਮ ਲੈਣਗੇ, ਫਿਰ ਉਹ ਕਿੰਨਾ ਖਰਚਾ ਕਰਨਗੇ, ਦਿਨ ਰਾਤ ਤਿੱਕ ਕਰਕੇ ਉਹਨਾਂ ਨੂੰ ਫਿਕਰ, ਕਈਆਂ ਨੇ ਆਉਣਾ ਹੈ, ਮਾਇਆ ਰੱਖਣੀ ਹੈ, ਪੰਡਾਲ 'ਚ ਬਹਿਣਾ, ਆਨੰਦ ਲੈਣਾ, ਨਾਲੇ ਗੱਲਾਂ ਕਰਨੀਆਂ ਨੇ, ਲੈ ਇਹ ਕੋਈ ਪ੍ਰਬੰਧ ਕੀਤਾ, ਥੱਲੇ ਪੋਲਾ ਥਾਂ ਚਾਹੀਦਾ ਸੀ ਥੋੜਾ ਜਿਹਾ, ਇਹ ਤੇ ਕਰੜਾ ਹੈ। ਆ ਵੇਖੋ ਜੀ, ਇੱਥੇ ਘਾਟ ਆ, ਲੰਗਰ ਦੀ ਦਾਲ 'ਚ ਲੂਣ ਜ਼ਿਆਦਾ ਪਾਤਾ, ਇੱਥੇ ਮਿਰਚਾਂ ਘੱਟ ਨੇ, ਇੱਦਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਨੇ। ਪਰ ਇੱਕ ਉਹ ਨੇ ਜਿਨ੍ਹਾਂ ਨੇ ਦੋ ਸਾਲ ਤੋਂ ਕਮਰ ਕੱਸਾ ਕੀਤਾ ਵੀ ਅਸੀਂ ਸਮਾਗਮ ਕਰਾਉਣਾ, ਅਸੀਂ ਅੰਮ੍ਰਿਤ ਛਕਾਉਣਾ। ਫਿਰ ਗੁਰਮੁਖੋ, ਜਦੋਂ ਦੋ ਸਾਲ ਲੱਗੇਗਾ ਕੋਈ, ਦੋ ਮਹੀਨੇ ਘਰ ਘਰ ਮੰਗਤਾ ਬਣ ਕੇ ਅਗਰਾਹੀ ਕਰੇਗਾ, ਫਿਰ ਸਟੇਜ ਤੇ ਸਿਰਪਾਓ ਦੇਣ ਵੇਲੇ ਉਹਨਾਂ ਦਾ ਨਾਂ ਤੇ ਬੋਲਿਆ ਹੀ ਜਾਏਗਾ, ਉਹਨਾਂ ਦਾ ਸਤਿਕਾਰ ਤੇ ਹੋਏਗਾ ਹੀ ਕਿ ਆਓ ਜੀ ਸਤਿਕਾਰ ਕਰੀਏ ਆਏ ਹੋਏ ਸੱਜਣਾਂ ਦਾ, ਮਹਾਂਪੁਰਸ਼ਾਂ ਦਾ, ਰਾਗੀਆਂ ਦਾ, ਢਾਡੀਆਂ ਦਾ। ਉਹ ਫਿਰ ਸਟੇਜ ਤੇ ਆਉਣਗੇ, ਉਹਨਾਂ ਦੀ ਫੋਟੋ ਵੀ ਪ੍ਰੈਸ 'ਚ ਆਏਗੀ, ਪੇਪਰਾਂ 'ਚ ਵੀ ਲੱਗੇਗੀ, ਉਹਨਾਂ ਦਾ ਸਤਿਕਾਰ ਵੀ ਹੋਏਗਾ, ਫਿਰ ਹੋਵੇ ਵੀ ਕਿਉਂ ਨਾ, ਉਹਨਾਂ ਨੇ ਸੇਵਾ ਕੀਤੀ ਹੈ, ਉਹਨਾਂ ਨੂੰ ਮਾਣ ਮਿਲਦਾ। ਪਰ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਕਰਨਾ ਧਰਨਾ ਕੁਛ ਨਹੀਂ ਹੁੰਦਾ, ਬਸ ਨਿੰਦਿਆ ਤੇ ਜ਼ੋਰ ਆ, ਵਿਰੋਧਤਾ ਤੇ ਲੱਕ ਬੰਨਿਆ ਹੁੰਦਾ ਵੀ ਬਸ ਚੰਗਾ ਕੰਮ ਹੁੰਦਿਆਂ ਵੇਖ ਕੇ ਆਪ ਕਰਨਾ ਨਹੀਂ, ਦੂਸਰੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਨੇ। ਪਰ ਜਿਨ੍ਹਾਂ ਉੱਤੇ ਗੁਰੂ ਕੀ ਬਖਸ਼ਿਸ਼ ਹੋਵੇ, ਰਹਿਮਤ ਹੋਵੇ, ਉਹ ਸਤਿਕਾਰ ਕਰਦੇ ਨੇ, ਉਹ ਸਮਝਦੇ ਨੇ ਇਸ ਗੱਲ ਨੂੰ ਕਿ ਮਨਾ ਜੇ ਮੈਂ ਉੱਥੋਂ ਤੱਕ ਨਹੀਂ ਜਾਣ ਜੋਗਾ, ਫਿਰ ਮੈਂ ਮਾੜਾ ਤੇ ਨਾ ਕਵਾਂ, ਜੇ ਮੈਂ ਨਹੀਂ ਕਰ ਸਕਦਾ, ਮੇਰੇ ਵਿੱਥ ਤੋਂ ਬਾਹਰ ਹੈ ਕੰਮ, ਮੈਂ 26-26 ਸਾਲ ਨਹੀਂ ਲਾ ਸਕਦਾ। 60 ਸਾਲ ਦੀ ਉਮਰ ਵਿੱਚ ਮਹਾਂਪੁਰਸ਼ ਸੱਚਖੰਡ ਚਲੇ ਗਏ, 26 ਸਾਲ ਉਹਨਾਂ ਨੇ ਸੇਵਾ ਕਰਨ ਤੇ ਲਾ ਦਿੱਤੇ। ਫਿਰ ਸਾਧ ਸੰਗਤ ਦੀ ਚੜ੍ਹਦੀ ਜਵਾਨੀ ਵਿੱਚ ਉਹਨਾਂ ਨੇ ਡਟ ਕੇ ਸੇਵਾ ਕੀਤੀ, ਫਿਰ ਸਤਿਕਾਰ ਹੁੰਦਾ। ਸਾਰੀ ਜਵਾਨੀ ਉੱਥੇ ਲਾ ਦੇਣੀ, ਜੋਬਨ ਜਾਂਦੇ ਨਾ ਡਰਾ, ਜੇ ਸੋ ਪ੍ਰੀਤ ਨਾ ਜਾਏ ਫਰੀਦਾ, ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਗੱਜ ਕੇ ਪੜਿਆ ਕਰੋ ਧਾਰਨਾ, ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਹੋ ਜਾਂਦੇ ਜੋ ਬੰਦਾ, ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਹੋ ਜਾਂਦੇ ਜੋ ਬੰਦਾ। ਗੱਜ ਕੇ ਬੋਲੋ ਸਾਰੇ, ਜਾਂਦੇ ਜੋ ਬੰਦਾ ਮੇਰੀ ਰੱਬ ਨਾਲੋਂ। ਦੇ ਕਹਿੰਦੇ ਨੇ ਚਾਰ ਦਿਨ ਬੜਾ ਨਸ਼ਾ ਹੁੰਦਾ ਜੋ ਬੰਦਾ, ਪਰ ਕਈਆਂ ਨੇ ਜਵਾਨੀਆਂ ਗੁਰੂ ਕੀ ਸੇਵਾ ਕਰਦੇ ਲੰਘਾ ਦੇਣਾ। ਲੋਕ ਇਸ ਨਸ਼ੇ ਵਿੱਚ ਆੜ ਕੇ ਕਹਿੰਦੇ ਨਹੀਂ, ਇਹ ਚਾਰ ਦਿਨ ਭਾਗਾਂ ਨਾਲ ਮਿਲੇ, ਪਰ ਕਈਆਂ ਨੇ ਜਵਾਨੀਆਂ ਗੁਰੂ ਕੀ ਸੇਵਾ ਵਿੱਚ ਲਾ ਦਿੱਤੀ। ਫਿਰ ਵਡੇਬੇ ਵਿੱਚ ਕਿਵੇਂ ਨਾ ਸਤਿਕਾਰ ਹੋਵੇ, ਕਿਵੇਂ ਨਾ ਮੱਥੇ ਟੇਕਣ ਉਹਨਾਂ ਨੂੰ। ਪਿਆਰੇ ਦੀ ਡਰ ਨਹੀਂ ਹੋ ਜਾਂਦੇ ਜੋ ਬੰਦਾ, 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 ਪਿਆਰੇ ਆਖਦੇ ਨੇ ਮੈਂ ਜਵਾਨੀ ਲੇਖੇ ਲਾ ਦਿਆਂ, ਜੋਬਣ ਜਾਂਦਾ ਜਾਵੇ ਮੇਰੀ ਪ੍ਰੀਤ ਨਾ ਟੁੱਟੇ। ਕਿੰਨੇ ਹੀ ਨੇ ਉਹ ਜਿਨ੍ਹਾਂ ਨੇ ਜੀਵਨ ਬਰਬਾਦ ਕਰ ਲੈਣੇ, ਸੁੱਕ ਗਏ ਕਮਲਾ ਗਏ ਪ੍ਰੀਤ ਤੋਂ ਬਿਨਾਂ। ਪ੍ਰੀਤ ਨਾ ਟੁੱਟੇ ਜੋਬਣ ਜਾਂਦਾ ਜਾਵੇ, ਆਖੋ ਸਤਨਾਮ, ਪਰਵਾਹ ਹੀ ਕੋਈ ਨੀ। ਲੋਕ ਆਖਦੇ ਨੇ ਜਵਾਨੀਆਂ ਮਾਣੋ, ਸਾਨੂੰ ਲੋੜ ਨਹੀਂ ਕਹਿੰਦੇ, ਅਸੀਂ ਜਵਾਨੀਆਂ ਗੁਰੂ ਕੇ ਲੇਖੇ ਲਾ ਦੇਣੀਆਂ। ਸਾਡੀ ਜਵਾਨੀ ਹੈ ਹੀ ਗੁਰੂ ਵਾਸਤੇ, ਪਤਾ ਹੀ ਨਹੀਂ ਲੱਗਣਾ ਕਦੋਂ ਲੰਘ ਗਈ। ਇਹ ਮਹਾਂਪੁਰਸ਼ਾਂ ਦੀ ਚਾਲੀ ਹੈ। ਇਹ ਸੰਤ ਬਾਬਾ ਕਰਮ ਸਿੰਘ ਜੀ ਨੇ ਕਿਹਾ, ਲਾ ਤਾਂ ਸਾਰਾ ਜੀਵਨ ਲੇਖੇ। ਇਸੇ ਕਰਕੇ ਤੇ ਆਜ਼ਾਦਾਂ ਮਨਾਈਆਂ ਜਾਂਦੀਆਂ। ਬਥੇਰੇ ਬਜ਼ੁਰਗ ਉਹਨਾਂ ਦੀਆਂ ਉਮਰਾਂ ਦੇ ਹੋਏ ਤੇ ਚਲੇ ਗਏ, ਕੌਣ ਪੁੱਛਦਾ। ਆ ਵੱਡੀਆਂ ਵੱਡੀਆਂ ਬੋਰਡਾਂ ਤੇ ਫੋਟੋਆਂ ਲੱਗੀਆਂ ਵੇਖਦੇ ਹੋ, ਸਤਿਕਾਰ ਤੇ ਹੋਏਗਾ। ਸਾਡੇ ਬੱਚਿਆਂ ਨੇ ਲਾ ਦੇਣੀ ਹੈ ਫੋਟੋ, ਦੋ ਚਾਰ ਸਾਲ ਬਾਅਦ ਕਹਿਣਗੇ ਰੱਖ ਦਿਓ ਪੇਟੀ ਵਿੱਚ, ਕਿੱਥੇ ਸਵੇਰੇ ਹੀ ਮਰਿਆ ਮੱਥੇ ਲੱਗਦਾ। ਆਖੋ ਸਤਨਾਮ, ਲਾ ਦਿਓ ਪਰਾ। ਨੁਹਾਰ ਵੀ ਭੁੱਲ ਜਾਂਦੀ ਹੈ ਵੀ ਹੈ ਕਿਵੇਂ ਦਾ ਸੀ, ਚੇਤਾ ਹੀ ਭੁੱਲ ਜਾਂਦਾ ਹੈ ਕਿਵੇਂ ਦਾ ਸੀ ਸਾਡਾ ਦਾਦਾ, ਸਾਡਾ ਪੜਦਾਦਾ ਹੈ ਕਿਹੋ ਜਿਹਾ ਸੀ। ਕਈਆਂ ਨੂੰ ਨਾਮ ਹੀ ਨਹੀਂ ਪਤਾ ਵੀ ਕੌਣ ਸੀ, ਭੁੱਲ ਗਏ। ਸੰਗਤ ਜੀ, ਉਹਨਾਂ ਦਾ ਹੀ ਨਾਂ ਰਹਿੰਦਾ ਜਿਹੜੇ ਨਾਮ ਜਪਦੇ ਨੇ। ਨਾਮ ਰਹੇ ਹੋ ਸਾਧੂ, ਰਹੇ ਹੋ ਰਹੇ ਹੋ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਨਾਮ ਰਹਿੰਦਾ ਤੇ ਨਾਮ ਜਪਣ ਵਾਲੇ ਜਿਹੜੇ ਸਾਧਨਾ ਕਰਨ ਵਾਲੇ ਨੇ ਉਹਨਾਂ ਦਾ ਨਾਮ ਰਹਿੰਦਾ, ਉਹਨਾਂ ਨੂੰ ਦੁਨੀਆਂ ਯਾਦ ਕਰਦੀ ਰਹਿੰਦੀ। ਸਤ ਸੰਗਤ ਜੀ, ਜਦੋਂ ਵੇਖਿਆ ਜੀਵਨ ਤੋਂ ਪ੍ਰਭਾਵਿਤ ਹੋਏ, ਦੋ ਪ੍ਰਸ਼ਾਦੇ ਪਹਿਲਾਂ ਦੇ ਦਿੱਤੇ, ਤੀਸਰਾ ਪ੍ਰਸ਼ਾਦਾ ਕਹਿੰਦੇ ਜਾ ਦਿਆ। ਫਕੀਰ ਨੇ ਫਿਰ ਆਵਾਜ਼ ਦਿੱਤੀ, ਮੇਰੀ ਅਜੇ ਭੁੱਖ ਨਹੀਂ ਮਿਟੀ। ਸਿੰਘਾਂ ਕਹਿਣ ਲੱਗਾ, ਭਗਵਾਨ ਨੇ ਆਪਾਂ ਇਹ ਸੋਚ ਲਾਂਗੇ ਵੀ ਆਪਾਂ ਨੂੰ ਦਿਹਾੜੀ ਅੱਜ ਵੀ ਨਹੀਂ ਮਿਲੀ, ਭੁੱਖੇ ਰਹਿ ਜਾਂਗੇ ਆਪਾਂ, ਪਰ ਤੂੰ ਇਹ ਪ੍ਰਸ਼ਾਦਾ ਦੇ ਆ, ਡਰ ਤੇ ਆਇਆ ਭੁੱਖਾ ਨਾ ਜਾਏ। ਜੇ ਭੁੱਖਾ ਚਲਿਆ ਗਿਆ ਲਾਜ ਸਾਨੂੰ ਨਹੀਂ ਬਾਬੇ ਨਾਨਕ ਨੂੰ ਲੱਗਣੀ ਵੀ ਬਾਬੇ ਨਾਨਕ ਦਿਆਂ ਸਿੱਖਾਂ ਨੇ ਭੁੱਖੇ ਤੋਰ ਦਿੱਤਾ। ਬਾਬੇ ਨਾਨਕ ਦੇ ਸਿੱਖਾਂ ਦੇ ਘਰ ਗਏ ਸਾਂ, ਉੱਥੋਂ ਸਾਨੂੰ ਰਜਵੀਂ ਖੁਰਾਕ ਰੋਟੀ ਵੀ ਨਹੀਂ ਮਿਲੀ, ਪੇਟ ਭਰ ਭੋਜਨ ਵੀ ਨਹੀਂ ਮਿਲਿਆ। ਸਤਿਗੁਰ ਨੂੰ ਲਾਜ ਲੱਗੇਗੀ, ਕੋਈ ਗੱਲ ਨਹੀਂ, ਤੂੰ ਦੇ ਦੇ ਪ੍ਰਸ਼ਾਦਾ। ਤੀਸਰਾ ਵੀ ਪ੍ਰਸ਼ਾਦਾ ਫੜਾ ਦਿੱਤਾ। ਸਤ ਸੰਗਤ ਜੀ, ਫਕੀਰ ਨੇ ਤਿੰਨ ਰੋਟੀਆਂ ਖਾਧੀਆਂ ਤੇ ਚੱਲਦਾ ਬਣਿਆ। ਲੈਣਾ ਜੀ ਇੰਨੇ ਪ੍ਰਭਾਵਿਤ ਹੋਏ, ਜਾ ਕੇ ਸਿੰਹੇ ਦੇ ਪੈਰ ਫੜ ਲਏ। ਕਹਿੰਦੇ ਸਿੰਹੇ, ਗੁਰੂ ਕਿਹਾ ਸਿੱਖਾ ਜੇ ਤੂੰ ਇਹੋ ਜਿਹਾ ਤੇ ਤੇਰਾ ਗੁਰੂ ਕਿਹੋ ਜਿਹਾ ਹੋਣਾ। ਆਖੋ ਸਤਨਾਮ, ਜੇ ਤੂੰ ਇਹੋ ਜਿਹਾ ਤੇ ਤੇਰਾ ਗੁਰੂ ਕਿਹੋ ਜਿਹਾ ਹੋਏਗਾ। ਮੇਰਾ ਜੀ ਕਰਦਾ ਮੈਂ ਤੇਰੇ ਗੁਰੂ ਦੇ ਦਰਸ਼ਨ ਕਰਾਂ, ਬਣ ਮੇਰਾ ਵਿਚੋਲਾ, ਮੈਨੂੰ ਗੁਰੂ ਮਿਲਾ ਦੇ। ਤੈਨ ਦੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਕੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜਹ ਮਿਲ ਕੰਤ ਪਛਾਣਾ। ਵੈਰਾਗ ਪੈਦਾ ਹੋ ਗਿਆ ਔਰ ਅਰਜ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਦੋਂ ਦਰਸ਼ਨ ਹੋਣਗੇ। ਜਰੀਆ ਬਣਿਆ ਭਾਈ ਸਿੰਘਾਂ ਲੈਣੇ ਨੇ, ਜਦੋਂ ਬੇਨਤੀ ਕੀਤੀ ਮੈਨੂੰ ਮਿਲਾਓ, ਕਹਿੰਦੇ ਸੱਚੇ ਪਾਤਸ਼ਾਹ ਕਰਤਾਰਪੁਰ ਰਹਿੰਦੇ ਨੇ, ਜਦੋਂ ਮਰਜ਼ੀ ਦਰਸ਼ਨ ਕਰ ਲਓ ਜਾ ਕੇ। ਲੈਣਾ ਜੀ ਦੇਵੀ ਦੇ ਉਪਾਸ਼ਕ ਸਨ, ਦੇਵੀ ਦੇ ਸਾਲ ਬਾਅਦ ਜਥਾ ਲੈ ਕੇ ਦੇਵੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ। ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਬਣੇ ਬਾਅਦ ਵਿੱਚ ਉਹ ਵੀ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਰਹੇ ਨੇ। ਲੈਣਾ ਜੀ ਨੂੰ ਲਗਨ ਲੱਗੀ ਹੋਈ ਸੀ, ਦੇਵੀ ਦੇ ਯਾਤਰਾ ਕਰਕੇ ਆਏ ਤੇ ਕਿ ਪਤਾ ਲੱਗਾ ਕਰਤਾਰਪੁਰ ਨੇੜੇ ਆ, ਨੇੜੇ ਗੁਰੂ ਦਾ ਘਰ ਹੈ, ਕਿਵੇਂ ਛੱਡ ਜਾਈਏ। ਖਿੱਚ ਪੈ ਗਈ, ਕਹਿੰਦੇ ਜਾਣਾ ਮੈਂ ਦਰਸ਼ਨ ਕਰਨੇ ਨੇ, ਸੰਗਤੇ ਚੱਲੀਏ। ਉਹ ਜਿਹੜੇ ਦੇਵੀ ਦੇ ਪਾਸ਼ਕ ਸੀ ਕਹਿੰਦੇ ਅਸੀਂ ਤੇ ਨਹੀਂ ਜਾਣਾ, ਬੜੇ ਥੱਕੇ ਆ, ਤੂੰ ਜਾਣਾ ਚੱਲਿਆ ਜੇ। ਭਾਈ ਲੈਣਾ ਕਹਿੰਦਾ ਵੀ ਮੈਂ ਤੇ ਦਰਸ਼ਨ ਕਰਕੇ ਆਉਣੇ ਨੇ, ਮੈਂ ਸਿੱਖ ਵੇਖਿਆ ਸੀ, ਵੇਖਣਾ ਗੁਰੂ ਕਿਹੋ ਜਿਹਾ। ਬਸ ਫਿਰ ਭਾਈ ਲੈਣਾ ਜੀ ਕੱਲੇ ਘੋੜੀ ਤੇ ਸਵਾਰ ਨੇ, ਬਾਕੀ ਲੋਕ ਵਾਪਸ ਚਲੇ ਗਏ। ਉਹ ਨਹੀਂ ਦਰਸ਼ਨ ਕਰ ਸਕੇ ਤੇ ਭਾਈ ਲੈਣਾ ਜੀ ਇਕੱਲੇ ਹੀ ਆ ਗਏ ਤੇ ਅਰਦਾਸਾਂ ਕਰਦੇ ਨੇ ਮਹਾਰਾਜ ਕਿਰਪਾ ਕਰੋ ਦਰਸ਼ਨ ਕਰਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਆਮ ਜਿਹੇ ਜ਼ਿਮੀਂਦਾਰ ਵਾਲਾ ਭੇਸ ਸੀ, ਪਹਿਰਾਵਾ ਸੀ। ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲੋ ਤਾਰਾ। ਜਦੋਂ ਰਹੇ ਨੇ ਉਦਾਸੀਆਂ ਕਰਦੇ ਉਦੋਂ ਤੇ ਕੱਪੜੇ ਭਗਵੇਂ ਪਾ ਕੇ ਰੱਖੇ ਮਹਾਰਾਜ ਨੇ, ਉਹ ਗੇਰੂਏ ਰੰਗ ਦੇ ਵਸਤਰ। ਉਹ ਕਿਉਂ? ਕਿਉਂਕਿ ਮੈਲਾ ਨਹੀਂ ਸੀ ਹੁੰਦਾ ਉਹ ਕੱਪੜਾ, ਕਈ ਕਈ ਦਿਨ ਮੈਲਾ ਨਹੀਂ ਸੀ ਹੁੰਦਾ, ਇਸ ਕਰਕੇ ਉਹ ਕੱਪੜੇ ਰੱਖਦੇ ਸੀ। ਵਸਤਰਾਂ ਦਾ ਰੰਗ ਗੇਰੂਏ ਰੰਗ ਦੇ ਵਸਤਰ ਸੀ ਤੇ ਮਹਾਰਾਜ ਨੇ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਬਤਾਰਾ। ਕਰਤਾਰਪੁਰ ਆ ਕੇ ਮਹਾਰਾਜ ਨੇ ਸੰਸਾਰੀਆਂ ਵਾਲੇ ਕੱਪੜੇ ਪਾ ਲਏ, ਆਮ ਜਿੱਦਾਂ ਲੋਕ ਰਹਿੰਦੇ ਸੀ ਉਸੇ ਤਰ੍ਹਾਂ। ਸੱਚੇ ਪਾਤਸ਼ਾਹ ਇਕੱਲੇ ਪੈਦਲ ਅੱਗੋਂ ਲੈਣ ਵਾਸਤੇ ਆ ਗਏ, ਘੋੜੀ ਤੇ ਸਵਾਰ ਲੈਣਾ ਜੀ। ਕਹਿਣ ਲੱਗੇ ਬਾਬਾ ਮੈਂ ਕਰਤਾਰਪੁਰ ਜਾਣਾ ਹੈ ਦਰਸ਼ਨ ਕਰਨੇ ਨੇ ਗੁਰੂ ਨਾਨਕ ਸਾਹਿਬ ਦੇ, ਕਿਹੜੇ ਪਾਸੇ ਪੈਂਦਾ ਜਰਾ ਕੁ ਸਾਨੂੰ ਦੱਸੋ। ਉਸ ਵਕਤ ਗੁਰੂ ਨਾਨਕ ਸਾਹਿਬ ਆਪ ਨੇ ਇਹ ਨਹੀਂ ਦੱਸਿਆ ਅਸੀਂ ਹੀ ਆ, ਕਹਿੰਦੇ ਆ ਜਾ ਲੈ ਚੱਲਣਾ। ਮੈਂ ਅੱਗੇ ਅੱਗੇ ਆਪ ਲੱਗ ਗਏ ਲੈਣਾ ਜੀ ਪਿੱਛੇ ਪਿੱਛੇ। ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਾਨੂੰ ਤੇ ਨਹੀਂ ਲੱਗਦਾ ਪਤਾ, ਪਰ ਕਹਿੰਦੇ ਜਦੋਂ ਸਿੱਖ ਗੁਰੂ ਵੱਲ ਤੁਰਦਾ ਨਾ ਇੱਕ ਕਦਮ, ਤੇ ਸਤਿਗੁਰੂ ਕਰੋੜਾਂ ਕਦਮਾਂ ਸਿੱਖ ਵੱਲ ਨੂੰ ਤੁਰ ਪੈਂਦੇ ਨੇ, ਸਾਨੂੰ ਤੇ ਪਤਾ ਨਹੀਂ ਲੱਗਦਾ। ਗੁਰਦੁਆਰੇ ਤੁਰੋ ਅੱਗੋਂ ਮਹਾਰਾਜ ਲੈਣ ਆ ਜਾਂਦੇ। ਮਾੜੀ ਜੀ ਭਾਵਨਾ ਬਣੇ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਬਾਰੰਬਾਰ ਗੁਰ ਹੈ। ਕਹਿੰਦੇ ਸਿੱਖ ਇੱਕ ਵਾਰੀ ਸਿਮਰਦਾ ਹੈ, ਸਤਿਗੁਰੂ ਬਾਰ ਬਾਰ ਫਿਰ ਉਹਨੂੰ ਯਾਦ ਕਰਦੇ ਰਹਿੰਦੇ ਨੇ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਂ ਹੈ ਗੁਰ ਸਰਬ ਨਿਦਾਨ ਦਾਨ ਦੇ ਦੇਣਾ। ਕੋਈ ਕੌਡੀ ਸ਼ਰਧਾ ਨਾਲ ਮੱਥਾ ਟੇਕ ਕੇ ਮਹਾਰਾਜ ਖਜ਼ਾਨੇ ਭਰ ਦਿੰਦੇ ਨੇ, ਉਹਦੇ ਸ਼ਰਧਾ ਹੋਵੇ ਪਰ ਦਿਖਾਵਾ ਨਾ ਹੋਵੇ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ ਨੇਤ ਨੇਤ। ਅੱਗੋਂ ਲੈਣ ਵਾਸਤੇ ਆਏ
ਪਿਆਰੇ ਜੀ ਸਿੱਖ ਦਾ ਪ੍ਰੇਮ ਵੇਖ ਕੇ, 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 ਪਿਆਰੇ ਜੀ
ਕਰ ਛੱਡ ਸਿੰਘਾਸਣ। ਹਰ ਜੀ ਆਏ, ਕ੍ਰਿਸ਼ਨ ਜੀ ਆਏ ਸੁਦਾਮੇ ਨੂੰ ਲੈਣ ਪਿਆਰ ਵਿੱਚ। ਗੁਰੂ ਨਾਨਕ ਸਾਹਿਬ ਅੱਜ ਭਾਵਨਾ ਵੇਖ ਕੇ ਲੈਣੇ ਦੀ ਆਪ ਅੱਗੋਂ ਲੈਣ ਆਏ, ਤੇ ਜਦੋਂ ਸੱਚੇ ਪਾਤਸ਼ਾਹ ਦੇ ਅੱਗੇ ਲੱਗੇ ਹੋਏ ਪੈਦਲ ਜਾ ਰਹੇ ਨੇ, ਕਰਤਾਰਪੁਰ ਪਹੁੰਚ ਗਏ ਸਥਾਨ ਉੱਤੇ, ਕਹਿੰਦੇ ਲੈ ਪੁਰਖਾ ਇੱਥੇ ਬੰਨ ਦੇ ਘੋੜੀ, ਉਹ ਹੱਥ ਪੈਰ ਧੋ ਕੇ ਅੰਦਰ ਚਲਿਆ ਜਾਂ ਅੰਦਰ ਬੈਠੇ ਹੋਣਗੇ, ਕਰ ਲੈ ਦਰਸ਼ਨ ਜਾ ਕੇ। ਘੋੜੀ ਬਾਹਰ ਦਰਖਤ ਨਾਲ ਬੰਨ ਕੇ ਭਾਈ ਲੈਣਾ ਜੀ ਅੰਦਰ ਗਏ, ਜਦੋਂ ਸਾਹਮਣੇ ਵੇਖਿਆ ਤੇ ਮਹਾਰਾਜ ਦੂਸਰੇ ਪਾਸੋਂ ਦੀ ਹੋ ਕੇ
ਅੱਗੇ ਸਾਹਮਣੇ ਤਖਤ ਸੀ, ਤਖਤ ਉੱਤੇ ਚੌਂਕੜਾ ਮਾਰ ਕੇ ਬਹਿ ਗਿਆ। ਜਾ ਕੇ ਜਦੋਂ ਸਾਹਮਣੇ ਬੈਠਿਆ ਤੱਕਿਆ ਕਿ ਸਿੱਖ ਨੂੰ ਪੁੱਛਿਆ ਉਹ ਕੌਣ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ। ਕਹਿੰਦੇ ਤੇ ਉਹੀ ਨੇ ਜਿਹੜੇ ਮੈਨੂੰ ਅੱਗੇ 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 ਪੈਦਲ ਚੱਲ ਕੇ ਆਏ ਨੇ। ਮੈਂ ਵੀ ਵੇਖਦਾ ਸਾਂ ਵੀ ਅੱਜ ਤੱਕ ਬੰਦੇ ਤੇ ਬੜੇ ਵੇਖੇ ਨੇ, ਇਹੋ ਜਿਹਾ ਦਗ ਦਗ ਕਰਦਾ ਚਿਹਰਾ ਨਹੀਂ ਵੇਖਿਆ, ਇੰਨੀ ਖਿੱਚ ਨਹੀਂ ਵੇਖੀ ਕਿਸੇ ਚ। ਭਾਈ ਲੈਣਾ ਜੀ ਤੇ ਦੂਰੋਂ ਹੀ ਉੱਚੀ ਉੱਚੀ ਰੋਣ ਲੱਗ ਪਏ, ਸੱਚੇ ਪਾਤਸ਼ਾਹ ਸਤਿਗੁਰ ਦੇ ਚਿਹਰੇ ਵੱਲ ਤੱਕੀ ਜਾ ਰਹੇ ਨੇ। ਮਹਾਰਾਜ ਐਡੀ ਵੱਡੀ ਗਲਤੀ, ਐਡੀ ਵੱਡੀ ਭੁੱਲ, ਆਪ ਜੀ ਪੈਦਲ ਤੇ ਮੈਂ ਘੋੜੀ ਤੇ ਸਵਾਰ ਪਹਿਲੀ ਵਾਰੀ ਆਇਆ, ਪਰ ਇਸ ਗੱਲ ਨੇ ਮਨ ਮੋਹ ਲਿਆ। ਇਹੋ ਜਿਹਾ ਗੁਰੂ ਜਿਹਨੂੰ ਕਰੋੜਾਂ ਦੁਨੀਆ ਮੱਥਾ ਟੇਕਦੀ ਹੈ, ਵੱਡੇ ਵੱਡੇ ਸਿੱਧ ਜਿਹਦੇ ਅੱਗੇ ਝੁਕਦੇ ਆ, ਤੇ ਮੇਰੇ ਅੱਗੇ ਪੈਦਲ ਚੱਲ ਕੇ ਆਏ ਨੇ। ਸੱਚੇ ਪਾਤਸ਼ਾਹ ਦੇ ਦੀਦਾਰ ਕਰ ਰਹੇ ਨੇ ਤੇ ਭਾਈ ਲਹਿਣਾ ਜੀ ਵੈਰਾਗ ਵਿੱਚ ਆ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਨਾਂ ਕੀ? ਕਹਿੰਦੇ ਲੈਣਾ। ਲੈਣਾ? ਕਹਿੰਦੇ ਤੂੰ ਲੈਣਾ ਫਿਰ ਅਸੀਂ ਤੇਰਾ ਦੇਣਾ। ਲੈਣ ਵਾਲੇ ਤੇ ਫਿਰ ਘੋੜੀਆਂ ਤੇ ਚੜ ਕੇ ਆਉਂਦੇ ਨੇ, ਜਿਹਨੇ ਕਿਸੇ ਤੋਂ ਕੁਝ ਲੈਣਾ ਹੋਵੇ ਕਰਜ਼ਾ ਉਹ ਤੇ ਫਿਰ ਘੋੜੀਆਂ ਤੇ ਚੜ ਕੇ ਆਏਗਾ, ਜਿਹਨੇ ਦੇਣਾ ਹੋਵੇ ਕਿਸੇ ਦਾ ਉਹਨੂੰ ਫਿਰ ਨਿਮਰਤਾ ਚ ਹੀ ਰਹਿਣਾ ਪੈਂਦਾ, ਰੋਹਬ ਥੋੜਾ ਮਾਰ ਸਕਦਾ ਉੱਥੇ ਆਕੜ ਥੋੜਾ। ਤੂੰ ਭਾਈ ਲੈਣਾ ਅਸੀਂ ਤੈਨੂੰ ਦੇਣਾ। ਸੱਚੇ ਪਾਤਸ਼ਾਹ ਦੇ ਬਚਨ ਸੁਣੇ ਮਿੱਠੇ ਮਿੱਠੇ, ਜਿੱਤ ਲਿਆ ਅੱਗੇ ਸਿੱਖ ਨੇ ਜਿੱਤ ਲਿਆ। ਅੱਜ ਗੁਰੂ ਨੇ ਸਾਰੀ ਕਸਰ ਕੱਢ ਦਿੱਤੀ, ਉਹ ਤੇ ਪਹਿਲਾਂ ਹੀ ਪਿਆਰ ਤੇ ਅੰਦਰ ਜਾਗ ਪਿਆ ਸੀ, ਅੰਦਰ ਉਹ ਚੰਗਿਆਰੀ ਚੰਗਿਆਰੀ ਚੰਗਾਰੀ ਤੇ ਹੈ ਸੀ, ਪਰ ਅੱਜ ਬਖਸ਼ਿਸ਼ ਹੋ ਗਈ। ਇਸੇ ਕਰਕੇ ਸਾਨੂੰ ਵੀ ਮਹਾਰਾਜ ਦਾ ਹੁਕਮ ਹੈ, ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਨਫ਼ਰਤ ਨਾਲ ਨਹੀਂ, ਪ੍ਰੇਮ ਦੀਆਂ ਪਾਲ ਡੋਰੀਆਂ, ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੇਮ ਦੀਆਂ ਪਾਲ ਪ੍ਰੇਮ ਦੀਆਂ ਪਾਲ
ਸਾਚ ਕਹੂੰ ਸੁਣ ਲਿਹੋ ਸਭ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪਿਆਰ ਨਾਲ ਤੇ ਕਿਸੇ ਜਾਨਵਰ ਨੂੰ ਵੀ ਆਵਾਜ਼ ਮਾਰੋਗੇ ਉਹ ਵੀ ਸਮਝ ਜਾਂਦਾ ਹੈ।